ਬਾਣੀ ਆਈ ਹੈ ਤੁਰ ਕੀ ਬਾਣੀ ਆਈ ਤਿੰਨ ਸਰ ਦੀ ਚਿੰਤ ਮਿਟਾਈ। ਉਸ ਮੰਡਲ ਵਿੱਚ ਗੁਰੂ ਸਾਹਿਬ ਵੀ ਪਹੁੰਚ ਸਕੇ ਹਨ, ਗੁਰੂ ਸਾਹਿਬ ਦਾ ਹੀ ਉੱਥੇ ਵਾਸਾ ਹੈ। ਅਸੀਂ ਤਾਂ ਬਸ ਜਿਵੇਂ ਭਾਈ ਸੰਤੋਖ ਸਿੰਘ ਸਾਹਿਬ ਜੀ ਕਵੀਰਾਜ ਜੀ ਨੇ ਸ੍ਰੀ ਗੁਰੂ ਪ੍ਰਤਾਪ ਸੂਰਜ ਵਿੱਚ ਬਚਨ ਲਿਖਿਆ ਹੈ, ਉਹ ਕਹਿੰਦੇ ਮਿਸ਼ਰੀ ਦੇ ਪਹਾੜ 'ਤੇ ਜਿਵੇਂ ਕੀੜੀ ਚੜ੍ਹ ਜਾਵੇ ਤੇ ਉਹ ਕੀੜੀ ਮਿਸ਼ਰੀ ਦੇ ਪਹਾੜ ਦਾ ਅੰਤ ਨਹੀਂ ਪਾ ਸਕਦੀ। ਬਸ ਇੰਨਾ ਹੈ ਵੀ ਆਪਣਾ ਢਿੱਡ ਭਰਨ ਲਈ ਮਿੱਠਾ ਜ਼ਰੂਰ ਖਾ ਸਕਦੀ ਹੈ। ਅਸੀਂ ਗੁਰਬਾਣੀ ਦੇ ਵਿੱਚੋਂ ਆਪਣਾ ਪੇਟ ਭਰਨ ਲਈ, ਆਪਣੀ ਆਤਮਾ ਦੇ ਕਲਿਆਣ ਲਈ ਉਪਦੇਸ਼ ਲੈ ਸਕਦੇ ਹਾਂ, ਪਰ ਗੁਰਬਾਣੀ ਦੇ ਅੰਤ ਸਾਥੋਂ ਨਹੀਂ ਪੈ ਸਕਦੇ। ਅੰਤ ਨਾ ਸਿਫਤੀ ਕਹਿਣਾ ਅੰਤ, ਅੰਤ ਨਾ ਕਰਨਾ ਦੇਣਾ ਅੰਤ। ਇਹ ਬਾਣੀ ਪਰਮੇਸ਼ਰ ਰੂਪ ਹੈ, ਪਰਮੇਸ਼ਰ ਦਾ ਅੰਤ ਨਹੀਂ ਤੇ ਬਾਣੀ ਦਾ ਵੀ ਕੋਈ ਅੰਤ ਨਹੀਂ। ਜਦੋਂ ਵੀ ਗੁਰੂ ਚਰਨਾਂ 'ਚ ਬੈਠੀਏ, ਨਿਮਾਣੇ ਹੋ ਕੇ ਬੈਠੀਏ, ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਆਪਣੀ ਬਾਣੀ ਦਾ ਬੋਧ ਬਖਸ਼ੋ, ਕਿਰਪਾ ਕਰੋ, ਸੁਰਤੀ ਬਿਰਤੀ ਦੀ ਇਕਾਗਰਤਾ ਬਖਸ਼ੋ, ਸਾਡਾ ਮਾਨ ਸੰਤਾਂ ਮਹਾਂਪੁਰਸ਼ਾਂ ਦੇ ਨਾਲ, ਨਾਮ ਜਪਣ ਵਾਲਿਆਂ ਦੇ ਨਾਲ, ਮੇਰਾ ਮੁੱਖ ਸਾਧ ਦੇ ਨਾਮ ਮਿਲ ਜੁੜ ਸੀ, ਸਾਧੂਆਂ ਦੇ ਨਾਲ ਮਾਨ ਜੁੜਿਆ ਰਹੇ, ਗੁਰੂ ਚਰਨਾਂ ਨਾਲ ਜੁੜਿਆ ਰਹੇ, ਸਾਖਤਾਂ ਦੁਸ਼ਟਾਂ ਮਾਨੋਖਾਂ ਨਿੰਦਕਾਂ ਤੋਂ ਦੂਰ ਰਹੇ। ਕਿਉਂਕਿ ਬਾਣੀ ਵਾਰ ਵਾਰ ਕਹਿੰਦੀ ਹੈ, ਸਾਖਤ ਸੰਗ ਨਾ ਕੀਜੀਏ ਦੂਰੋਂ ਜਾਈਏ ਭਾਗ, ਸਾਖਤਾਂ ਦੀ ਸੰਗਤ ਨਾ ਕਰੀਏ ਦੂਰ ਹੀ ਜਾਈ ਉਹਨਾਂ ਤੋਂ ਰਹੀਏ, ਪਿਆਰ ਨਾਲ ਸਾਰੀ ਸੰਗਤ ਪੰਚਮ ਪਾਤਸ਼ਾਹ ਨੂੰ ਯਾਦ ਕਰੋ, ਆਖੋ ਸਤਨਾਮ ਸ੍ਰੀ ਵਾਹਿ, ਸਤਨਾਮ ਸ੍ਰੀ ਵਾਹਿਗੁਰੂ। ਆਸਾ ਮਹੱਲਾ ਪੰਜਵਾਂ। ਆਸਾ ਰਾਗ ਵਿੱਚ ਪੰਚਮ ਪਾਤਸ਼ਾਹ ਜੀ ਕਥਨ ਕਰਦੇ ਹਨ, ਸੁਖ ਸਹਿਜ ਆਨੰਦ ਘਣਾ ਹਰ ਕੀਰਤਨ ਗਾਓ। ਮਹਾਰਾਜ ਸਾਹਿਬ ਜੀ ਬਚਨ ਕਰਦੇ ਕਿ ਬੜਾ ਹੀ ਆਨੰਦ, ਸੁੱਖ ਅਤੇ ਸਹਿਜ ਦੀ ਅਵਸਥਾ ਪ੍ਰਾਪਤ ਹੁੰਦੀ ਹੈ ਘਣਾ ਹੀ। ਘਣੇ ਦਾ ਮਤਲਬ ਜਿਹਦਾ ਕੋਈ ਅੰਤ ਨਾ ਹੋਵੇ, ਬਹੁਤ ਜ਼ਿਆਦਾ, ਬਹੁਤ ਜ਼ਿਆਦਾ ਹੋਵੇ ਉਹਨੂੰ ਘਣਾ ਕਹਿ ਦਿੰਦੇ ਪੰਜਾਬੀ ਵਿੱਚ। ਹਰਿਆਣੇ ਵਿੱਚ ਵੀ ਘਣਾ ਸ਼ਬਦ ਵਰਤਿਆ ਜਾਂਦਾ ਬਹੁਤਾ ਜ਼ਿਆਦਾ, ਤੋ ਬਹੁਤ ਜ਼ਿਆਦਾ ਆਨੰਦ ਹੁੰਦਾ, ਬਹੁਤ ਜ਼ਿਆਦਾ ਸੁੱਖ ਹੁੰਦਾ, ਬਹੁਤ ਜ਼ਿਆਦਾ ਟਿਕਾ ਦੀ ਅਵਸਥਾ, ਸਹਿਜ ਅਵਸਥਾ ਪ੍ਰਾਪਤ ਹੁੰਦੀ ਹੈ। ਕਾਹਦੇ ਨਾਲ? ਹਰ ਕੀਰਤਨ ਗਾਓ, ਹਰੀ ਦਾ ਕੀਰਤਨ ਗਾਉਣਾ। ਜਦੋਂ ਅਸੀਂ ਉਸ ਮਾਲਕ ਨੂੰ, ਉਸ ਵਾਹਿਗੁਰੂ ਨੂੰ ਯਾਦ ਕਰਦੇ ਹਾਂ, ਉਹਦਾ ਜਸ ਗਾਉਂਦੇ ਹਾਂ, ਉਹਦੀ ਉਪਮਾ ਕਰਦੇ ਹਾਂ, ਬਿਨ ਉਪਮਾ ਜਗਦੀਸ਼ ਕੀ ਬਿਰਸੈ ਨਾ ਅੰਧਿਆਰਾ। ਸਾਧ ਸੰਗਤ ਜਿਹੜਾ ਸਾਡੇ ਅੰਦਰ ਦਾ ਹਨੇਰਾ ਹੈ, ਸਾਡੇ ਅੰਦਰ ਦਾ ਅਗਿਆਨ ਹੈ, ਸਾਡੇ ਅੰਦਰ ਦੀ ਮੋਹ ਮਾਇਆ ਹੈ, ਸਾਡੇ ਅੰਦਰ ਦੇ ਵਿਕਾਰ ਹਨ, ਸਾਡੇ ਅੰਦਰ ਦੀ ਗੰਦਗੀ ਹੈ, ਉਹਨਾਂ ਚਿਰ ਨਿਕਲਦੀ ਨਹੀਂ ਜਿੰਨਾ ਚਿਰ ਪਰਮੇਸ਼ਵਰ ਦੀ ਉਪਮਾ ਨਹੀਂ ਕਰਦੇ। ਹੇ ਵਾਹਿਗੁਰੂ ਤੂੰ ਬੜਾ ਦਿਆਲੂ ਹੈ, ਹੇ ਵਾਹਿਗੁਰੂ ਤੂੰ ਬੜਾ ਮਿਹਰਬਾਨ ਹੈ, ਤੇਰੀ ਕਿਰਪਾ ਨਾਲ ਅਸੀਂ ਇਸ ਸੰਸਾਰ ਵਿੱਚ ਰਹੇ ਹਾਂ, ਇਹ ਸਾਰਾ ਕੁਝ ਤੇਰਾ ਹੀ ਹੈ। ਸੱਚੇ ਪਾਤਸ਼ਾਹ ਅਸੀਂ ਅਪਰਾਧੀ ਪਾਪੀ ਗੁਨਾਹਗਾਰ ਤੇਰੀ ਸ਼ਰਨ ਵਿੱਚ ਹਾਂ, ਤੂੰ ਸਾਨੂੰ ਪਵਿੱਤਰਤਾ ਨੂੰ ਪਾਵਨ ਕਰਨ ਵਾਲਾ ਹੈ, ਸਾਨੂੰ ਪਾਪ ਸਾਗਰ ਤੋਂ ਪਾਰ ਲੰਘਾਉਣ ਵਾਲਾ। ਇਸ ਪ੍ਰਕਾਰ ਨਾਲ ਉਸ ਪ੍ਰਭੂ ਦੀ ਉਸਤ ਕਰੀ ਜਾਓ ਅਤੇ ਤੁਹਾਨੂੰ ਆਪੇ ਪਤਾ ਲੱਗ ਜਾਏਗਾ ਵੀ ਕਿੰਨਾ ਕੁ ਅੰਦਰ ਪ੍ਰਕਾਸ਼ ਹੋਣਾ ਸ਼ੁਰੂ ਹੋ ਗਿਆ ਹੈ। ਇੱਕ ਮਿੰਟ ਲਈ ਕਰਕੇ ਦੇਖੋ ਉਪਮਾ ਪਰਮੇਸ਼ਵਰ ਦੀ, ਅੰਦਰ ਦਾ ਹਨੇਰਾ ਮਿਟਣਾ ਸ਼ੁਰੂ ਹੋ ਜਾਂਦਾ ਹੈ। ਜਿਉਂ ਜਿਉਂ ਪਰਮੇਸ਼ਵਰ ਦੀ ਉਪਮਾ, ਪਰਮੇਸ਼ਵਰ ਦਾ ਕੀਰਤਨ ਗਾਈ ਜਾਂਦੇ ਹਾਂ, ਉਸ ਵਾਹਿਗੁਰੂ ਦੇ ਗੁਣ ਗਾਈ ਜਾਂਦੇ ਹਾਂ, ਉਸ ਪ੍ਰਭੂ ਦੀ ਸਿਫਤ ਸਲਾਹਤਾ ਕਰੀ ਜਾਂਦੇ ਹਾਂ, ਤਿਉਂ ਤਿਉਂ ਸਾਧ ਸੰਗਤ ਜੀ ਸਾਡੇ ਅੰਦਰ ਸ਼ਾਂਤੀ, ਸੁੱਖ, ਆਨੰਦ, ਖੇੜਾ ਬਣੀ ਜਾਂਦਾ ਹੈ। ਆਖੋ ਵਾਹਿਗੁਰੂ। ਪਰਮੇਸ਼ਵਰ ਦੀ ਉਪਮਾ ਕਰਨ ਨਾਲ ਕਈ ਲੋਕ ਸਮਝਦੇ ਵੀ ਪਰਮੇਸ਼ੁਰ ਆਪਣੀ ਉਪਮਾ ਕਰਾਉਣੀ ਚਾਹੁੰਦਾ, ਹਾਂ ਕਰਾਉਣੀ ਚਾਹੁੰਦਾ, ਹਰ ਆਪਣੀ ਵਡਿਆਈ ਭਾਉਂਦੀ, ਪਰਮੇਸ਼ੁਰ ਨੂੰ ਆਪਣੀ ਵਡਿਆਈ ਚੰਗੀ ਲੱਗਦੀ ਹੈ। ਪਰ ਇਹਦੇ ਵਿੱਚ ਫਰਕ ਇਹ ਹੈ ਵੀ ਜਿਵੇਂ ਸਾਨੂੰ ਵਡਿਆਈ ਆਪਣੀ ਚੰਗੀ ਲੱਗਦੀ ਹੈ, ਇੱਦਾਂ ਨਹੀਂ। ਸਾਨੂੰ ਤਾਂ ਪਹਿਲੀ ਗੱਲ ਹੈ, ਸਾਡੇ 'ਚ ਵਡਿਆਈ ਹੈ ਕੋਈ ਨਹੀਂ, ਧੱਕੇ ਨਾਲ ਕਰਾਉਂਦੇ ਹਾਂ। ਸਾਡੇ 'ਚ ਗੁਣ ਕੋਈ ਵੀ ਨਹੀਂ, ਕੁਛ ਵੀ ਨਹੀਂ ਹੈਗਾ। ਅਸੀਂ ਝੂਠੀ ਵਡਿਆਈ ਕਰਾਉਂਦੇ ਹਾਂ, ਉਹਦੀ ਸੱਚੀ ਵਡਿਆਈ ਹੈ। ਪਰ ਉਹਦੀ ਵਡਿਆਈ ਉਹਨੂੰ ਸਾਡੇ ਤਰ੍ਹਾਂ ਨਹੀਂ ਲੱਗੀ ਵੀ ਸਾਡੇ ਜਿਵੇਂ ਅਸੀਂ ਵਡਿਆਈ ਸੁਣ ਕੇ ਫੁੱਲਦੇ ਹਾਂ, ਖੁਸ਼ ਹੁੰਦੇ ਹਾਂ ਵੀ ਮੇਰੀ ਉਪਮਾ ਹੋਵੇ, ਇੱਦਾਂ ਨਹੀਂ। ਉਹ ਪਰਮੇਸ਼ੁਰ ਸਾਡਾ ਭਲਾ ਕਰਨ ਲਈ ਉਪਮਾ ਕਰਾਉਂਦਾ, ਜਨ ਕਾ ਜੈਕਾਰ ਕਰਾਈ। ਜਦੋਂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੀ ਉਪਮਾ ਕਰਦਾ ਕੋਈ, ਉਹ ਬੰਦਾ ਵੀ ਉੱਚਾ ਹੋ ਜਾਂਦਾ, ਉਹਦਾ ਭਲਾ ਹੋ ਜਾਂਦਾ। ਵੱਡੇ ਨੂੰ ਸਲਾਹਣ ਨਾਲ, ਉੱਚੇ ਨੂੰ ਸਲਾਹਣ ਨਾਲ ਉੱਚਾ ਹੋ ਜਾਈਦਾ। ਪਰਮੇਸ਼ੁਰ ਵੱਡਾ ਹੈ, ਉਹ ਤਾਂ ਵੱਡਾ ਹੀ ਰਹਿਣਾ ਜਿੱਡਾ ਹੈ। ਅਸੀਂ ਵੱਡੇ ਹੋ ਜਾਵਾਂਗੇ ਜਿਸ ਵੱਡੇ ਨੂੰ ਯਾਦ ਕਰਾਂਗੇ, ਸਾਡਾ ਭਲਾ ਹੋਵੇਗਾ। ਸੋ ਇਸ ਕਰਕੇ ਸਾਹਿਬ ਜੀ ਕਹਿੰਦੇ, ਸੁਖ ਸਹਿਜ ਆਨੰਦ ਘਣਾ, ਬੜਾ ਭਾਰੀ ਆਨੰਦ, ਬੜਾ ਭਾਰੀ ਸੁੱਖ, ਬੜੀ ਭਾਰੀ ਸਹਿਜ ਦੀ ਅਵਸਥਾ ਪ੍ਰਾਪਤ ਹੋਊਗੀ। ਕਾਹਦੇ ਨਾਲ? ਹਰ ਕੀਰਤਨ ਗਾਓ, ਉਸ ਹਰੀ ਦਾ ਕੀਰਤਨ ਗਾਉਣ ਨਾਲ, ਉਹਦਾ ਜਸ ਗਾਉਣ ਨਾਲ। ਅਗਲੀ ਪੰਕਤੀ ਸੱਚੇ ਪਾਤਸ਼ਾਹ ਕਹਿੰਦੇ, ਗ੍ਰਹਿ ਨਿਵਾਰੇ ਸਤਿਗੁਰੂ, ਗ੍ਰਹਿ ਸਾਧ ਸੰਗਤ ਜੀ ਜੋਤਿਸ਼ ਵਿੱਦਿਆ ਦੇ ਹਿਸਾਬ ਨਾਲ ਮੰਨੇ ਜਾਂਦੇ ਨੇ, ਨੌ ਗ੍ਰਹਿ ਹਨ ਜਿਹੜੇ ਧਰਤੀ ਦੇ ਆਲੇ ਦੁਆਲੇ ਘੁੰਮਦੇ ਹਨ। ਭਾਵੇਂ ਅੱਜ ਕੱਲ੍ਹ ਆਮ ਲੋਕ ਵਹਿਮ ਕਹਿੰਦੇ ਹਨ, ਪੜ੍ਹੇ ਲਿਖੇ ਜਿਹੜੇ ਕਹਿੰਦੇ ਵਹਿਮ ਹਨ, ਪਰ ਜਿਹੜੇ ਬਹੁਤ ਜ਼ਿਆਦਾ ਉੱਚ ਕੋਟੀ ਦੇ ਵਿਦਵਾਨ ਹਨ, ਉਹ ਇਸ ਗੱਲ ਨੂੰ ਸਮਝਦੇ ਵੀ ਹਨ। ਮਸ਼ਕੀਨ ਜੀ ਨੇ ਕਥਾ ਕੀਤੀ ਹੈ, ਬਹੁਤ ਹੋਰ ਵੀ ਵਿਦਵਾਨਾਂ ਨੇ, ਬਈ ਸੂਰਜ ਦੇ ਉੱਤੇ ਜਾਂ ਜਿਹੜੇ ਦੂਸਰੇ ਗ੍ਰਹਿ ਹਨ, ਸ਼ਨੀ ਹੈ, ਮਰਕਰੀ ਹੈ, ਮੰਗਲ ਗ੍ਰਹਿ ਹੈ, ਉਹਨਾਂ ਉੱਤੇ ਜੋ ਘਟਨਾਵਾਂ ਵਾਪਰਦੀਆਂ ਨੇ, ਜੋ ਉਹਨਾਂ ਦੇ ਉੱਤੇ ਕੁਝ ਹੁੰਦਾ, ਉਹਦਾ ਅਸਰ ਧਰਤੀ 'ਤੇ ਵੀ ਪੈਂਦਾ, ਸਾਡੇ ਸਰੀਰਾਂ 'ਤੇ ਪੈਂਦਾ। ਇਹਨੂੰ ਗ੍ਰਹਿ ਦਸ਼ਾ ਕਹਿੰਦੇ। ਉਹ ਗ੍ਰਹਿ ਦਸ਼ਾ ਜਿਹੜੀ ਹੈ, ਕਈਆਂ ਦੀ ਪੁੱਠੀ ਹੋ ਜਾਂਦੀ ਹੈ। 7.5 ਸਾਲ ਦੀ ਸ਼ਨੀ ਦੀ ਸਾੜ ਸਤੀ ਹੁੰਦੀ ਹੈ, 7.5 ਸਾਲ ਦੀ, ਜਿਹਦੇ ਉੱਤੇ ਆ ਜਾਵੇ ਉਹਦੀ ਮੌਤ ਤੱਕ ਵੀ ਹੋ ਸਕਦੀ ਹੈ। ਇੰਨੇ ਨੁਕਸਾਨ ਹੁੰਦੇ ਨੇ, ਉਹਦਾ ਅਸਰ ਪੈਂਦਾ। ਉਹਦਾ ਉਪਾਅ ਕਰਾਉਣ ਲਈ ਲੋਕ ਪੰਡਿਤਾਂ ਕੋਲ ਜਾਂਦੇ ਨੇ, ਮੰਦਰਾਂ 'ਚ ਜਾਂਦੇ ਨੇ, ਦਾਨ ਪੁੰਨ ਕਰਦੇ ਨੇ, ਪੂਜਾ ਪਾਠ ਕਰਦੇ ਨੇ, ਕਈ ਤਰ੍ਹਾਂ ਦੇ ਹਵਨ ਜਗ ਕਰਦੇ ਨੇ। ਪਰ ਧੰਨ ਗੁਰੂ ਨਾਨਕ ਦੇਵ ਜੀ ਨੇ ਸਾਰੇ ਗ੍ਰਹਿ ਦੂਰ ਕਰ ਦਿੱਤੇ, ਦੇ ਆਪਣਾ ਨਾਮ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਗ੍ਰਹਿ ਨੇੜੇ ਆਉਂਦੇ ਹੀ ਨਹੀਂ, ਸਾਰੇ ਗ੍ਰਹਿ ਚੱਕਰ ਠੀਕ ਹੋ ਜਾਂਦੇ ਆ। ਮਹਾਰਾਜ ਸਾਹਿਬ ਦੀ ਬਾਣੀ ਪੜ੍ਹੋ, ਸੁਖਮਨੀ ਸਾਹਿਬ ਦਾ ਪਾਠ ਜਿਹੜੇ ਕਾਰਜ ਹੁੰਦਾ, ਉੱਥੇ ਗ੍ਰਹਿ ਚੱਕਰ ਆ ਹੀ ਨਹੀਂ ਸਕਦਾ। ਜਿੱਥੇ ਸ੍ਰੀ ਜਪਜੀ ਸਾਹਿਬ ਦਾ ਜਾਪ ਹੋਵੇ, ਜਿੱਥੇ ਸਤਿਗੁਰਾਂ ਦੀ ਬਾਣੀ ਪੜ੍ਹੀ ਜਾਵੇ, ਰੋਗਨ ਅਤੇ ਅਰਸੋਗਨ ਅਤੇ ਜਲ ਜੋਗਨ ਅਤੇ ਬਹੁ ਭਾਂਤ ਬਚਾਵੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਰੋਗਾਂ ਤੋਂ, ਸੋਗਾਂ ਤੋਂ, ਜਲ ਜੋਗਣਾ ਤੋਂ, ਕਲਜੋਗਣਾ ਤੋਂ, ਰੋਗਨ ਅਤੇ ਅਰਸੋਗਨ ਅਤੇ ਜਲ ਜੋਗਨ ਅਤੇ ਬਹੁ ਭਾਂਤ ਬਚਾਵੇ। ਸ਼ਤਰੂ ਅਨੇਕ ਚਲਾਵਤ ਘਾਵ, ਸ਼ਤਰੂ ਦੁਸ਼ਮਣ ਜਿਹੜੇ ਨੇ ਬੜੇ ਮਾੜੇ ਟੋਟਕੇ ਕਰਦੇ ਨੇ, ਜਾਦੂ ਟੂਣੇ ਕਰਦੇ ਨੇ, ਕਈ ਤਰ੍ਹਾਂ ਦੇ ਹਮਲੇ ਕਰਦੇ ਨੇ, ਮਾਨਸਿਕ ਤੌਰ 'ਤੇ, ਸਰੀਰਕ ਤੌਰ 'ਤੇ ਪਰੇਸ਼ਾਨ ਕਰਨ ਲਈ, ਦੁੱਖ ਦੇਣ ਲਈ ਬੜਾ ਕੁਝ ਹੁੰਦਾ ਹੈ। ਪਰ ਮਹਾਰਾਜ ਕਹਿੰਦੇ, ਸ਼ਤਰ ਅਨੇਕ ਚਲਾਵਤ ਘਾਵ, ਤਉ ਤਨ ਏਕ ਨਾ ਲਾਗਨ ਪਾਵੇ। ਇੱਕ ਵੀ ਉਹਨਾਂ ਦਾ ਵਾਰ ਨਹੀਂ ਚੱਲਦਾ। ਰਾਖਤ ਹੈ ਆਪਣੋ ਕਰ ਦਹਿਕਾ, ਵਾਹਿਗੁਰੂ ਆਪਣਾ ਹੱਥ ਦੇ ਕੇ ਆਪਣਿਆਂ ਪਿਆਰਿਆਂ ਨੂੰ ਰੱਖ ਲੈਂਦਾ ਹੈ। राखत है अपनो कर दय कर पाप समूह न पेटन पावे। और की बात कहाँ कहे तो सो सो पेट ही के पट बीच बचावे। ग्रह निवारे सतगुरु दे अपना नाम। सतगुरु ने अपना नाम दे के वो सारिया ही साढ़ सतियां दूर कर दतियां। कोई राहू कोई केतु लोकां लई होणगे, संसारियां नूं तंग करदे होणगे, लोकां दे घरां विच कला कलेश उपद्रव करदे होणगे। सानू महाराज साहिब गुरु नानक देव जी ने सिमरन दे लड़ लाया, वाहिगुरू 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 जपो, सारे ग्रह चक्कर खत्म हो जाते, सब खत्म हो जाते। उदा उस पासे जाण दी लोड़ ही नहीं। गुरु के सिख नूं किसे ज्योतिषी कोलों, किसे ब्राह्मण कोलों, किसे पंडित कोलों पुछे टेवे लैण दी भी लोड़ नहीं रहिंदी। जदों गुरु दा शब्द मिल गया सारा कुछ पिछे आ गया। आखो सतनाम श्री वाहे। बलिहारी गुर अपने साध साध बल जाओ। मैं अपने गुरु तों बलिहार जावां, सौ सौ वारी लखां वारी करोड़ां वारी बल बल जाऊं बलिहार जाऊं। बलिहारी गुर अपने साध साध बल जाओ। बलिहार बलिहार कुरबान कुरबान गुर बिटों वारिया जिस मिल सच सुआओ। सतगुरां तों मैं वारे वारे जावां कुरबान जावां, लखां बारी कही जाओ कुरबान 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 कुरबान। बलिहार 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 बलिहारी गुरे अपने दिहाड़ी सदवार जिन मानस ते देवते की ये करत न लागी वार। जिस मेल सच सुआओ। सुआओ कहंदे ने स्वार्थ नूं। स्वार्थ दे वी साध संगत जी कई अर्थ बन जाते हैं। बंदे की सोच ही अर्थ बनाती है। चंगे चंगी सोच होवे ते चंगे अर्थ निकलते ने, माड़ी सोच होवे ते माड़े अर्थ निकलते ने। आखो श्री वाहिगुरु। सब अर्थ सब मैंने अपना, अर्थ मैंने लोड़। सब अर्थ अपनी लोड़, अपनी कादी आत्मा दी, क्योंकि अपना स्वरूप तो आत्मा ही है। अपनी आत्मा दी लोड़ की है परमात्मा, ये साडा सुआव है। साडा सारिया का स्वार्थ जिहड़ा सही है वो है आत्मा दी भुख, परमात्मा दा मिलाप। आखो वाहिगुरु। स्वार्थ पर एक इहदा नैगेटिव अर्थ दुनिया च बोलिया जांदा, जिहड़ा दुनिया आम बोलदी वह है स्वार्थी। फलाना बंदा बड़ा स्वार्थी है, बड़ा मतलबी है, खुद गर्ज है। ये बोली का ही फर्क है। उर्दू वाले खुद गर्ज कह देंगे ते पंजाबी वाले मतलबी जा कह देंगे सीधा ही, ये तो बड़ा मतलबी बंदा। हिंदी वाले स्वार्थी कह देंगे। अर्थ इको है जिहड़ा बंदा अपने मतलब लई, अपने स्वार्थ लई, अपनी गरज लई कोई काम करता है, लोकां नूं ठगदा है, चोरी करदा, डाका मारदा, अपना या अपना कहिंदे काम कढ़ना, अपना मतलब कढ़ना, जिवें मर्जी झूठ बोल के होवे, जिवें मर्जी काम कर लेना, उन्हूं कहिंदे बड़ा स्वार्थी है। पर वो अर्थ इत्थे नहीं ढुकदा, इत्थे वो अर्थ नहीं है। इत्थे स्वार्थ का अर्थ है अपना, अपनी आत्मा का अर्थ। आखो श्री वाहे। अपनी आत्मा दे वास्ते हुण ते ये साध संगत जी प्रॉब्लम है भई, एक तो गुरु महाराज की बोली 500 साल पहलां दी है, तो नवे जिहड़े ने उन्हां नूं पंजाबी आउंदी कोई नहीं। फिर असी पढ़ के विराजी ने ग्रंथां च टीकियां च सब कुछ है, पर लभण की कोशिश नहीं करते। तो फिर गल्लां बातां साढ़े कोल बड़ियां, ਗੱਲਾਂ ਬਾਤਾਂ ਬੜੀਆਂ ਸਾਡੇ ਕੋਲ, ਪਰ ਗੁਰੂ ਮਹਾਰਾਜ ਸਾਹਿਬ ਜੀ ਦੀ ਬਾਣੀ ਦੀ ਖੋਜ, ਬਾਣੀ ਦਾ ਪਿਆਰ, ਬਾਣੀ ਦਾ ਰੰਗ, ਬਾਣੀ ਦਾ ਰਸ ਕੁਛ ਨਹੀਂ, ਕੁਛ ਨਹੀਂ। ਉੱਦਾਂ ਅਸੀਂ ਮਹਾਰਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਜੀ ਜਾਂਦੇ ਹਾਂ, ਪਰ ਜਿਹੜੀ ਗੱਲ ਸੱਚੇ ਪਾਤਸ਼ਾਹ ਕਹਿੰਦੇ ਹੈ ਉਹਦਾ ਸਾਨੂੰ ਪਤਾ ਨਹੀਂ। ਸ਼ਬਦ ਨੂੰ ਨਹੀਂ ਅਸੀਂ ਪੂਜਦੇ, ਸ਼ਬਦ ਨਾਲ ਨਹੀਂ ਅਸੀਂ ਜੁੜਦੇ। ਸਿੱਖ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਕਹਾਉਂਦੇ ਹਾਂ ਆਪਣੇ ਆਪ ਨੂੰ। ਸਵਾਰਥ ਸ਼ਬਦ ਗੁਰਬਾਣੀ ਵਿੱਚ ਕਈ ਜਗ੍ਹਾ 'ਤੇ ਆਇਆ, ਸਵਾਓ ਅਤੇ ਸਵਾਰਥ। ਉਹਦਾ ਅਰਥ ਹੈ ਕਿ ਆਤਮਾ ਦੀ ਲੋੜ, ਆਤਮਾ ਦਾ ਅਰਥ ਸਵਾਰਥ। ਸਭ ਮੈਨੇ ਆਪਣੀ, ਆਪਣਾ ਮੈਨੇ ਆਤਮਾ, ਆਪਣਾ ਸਰੂਪ, ਅਰਥ ਉਹਦੀ ਲੋੜ। ਆਤਮਾ ਦੀ ਕੀ ਲੋੜ ਹੈ? ਆਤਮਾ ਦੀ ਲੋੜ ਹੈ ਪਰਮਾਤਮਾ। ਗੁਰ ਮਿਲ ਸੱਚ ਸਵਾਓ, ਗੁਰੂ ਨੂੰ ਮਿਲ ਕੇ ਸਾਡਾ ਜਿਹੜਾ ਸਵਾਰਥ ਹੈ ਉਹ ਪੂਰਾ ਹੁੰਦਾ। ਜਿਵੇਂ ਅਸੀਂ ਦੁਨਿਆਵੀ ਕੋਈ ਕੰਮ ਕਢਾਉਣਾ ਹੋਵੇ, ਕਿਸੇ ਬੰਦੇ ਕੋਲ ਜਾਵਾਂਗੇ, ਕਿਸੇ ਨੂੰ ਮਿਲਾਂਗੇ, ਉਹਨੂੰ ਕਹਾਂਗੇ ਮੇਰਾ ਇਹ ਕੰਮ ਹੈ ਜੀ ਤੁਸੀਂ ਕਰ ਦਿਓ, ਉਹ ਬੰਦਾ ਹੈਲਪ ਕਰੇਗਾ, ਕੰਮ ਹੋ ਜਾਏਗਾ। ਇਵੇਂ ਹੀ ਚੱਲਦਾ ਦੁਨੀਆ, ਆਪਾਂ ਇੱਕ ਦੂਜੇ ਦੇ ਆਸਰੇ 'ਤੇ ਚੱਲਦੇ ਹਾਂ। ਭਾਈ ਸਾਹਿਬ ਜੀ ਤੁਸੀਂ ਮੇਰੇ ਭਰਾ ਮਿੱਤਰ ਸੱਜਣ ਹੋ, ਚਲੋ ਮੇਰੇ ਨਾਲ ਮੇਰਾ ਕੰਮ ਕਰਾ ਦਿਓ। ਅਗਲਾ ਕਹਿੰਦਾ ਚਲੋ ਕੋਈ ਨਹੀਂ, ਟਾਈਮ ਕੱਢ ਕੇ ਕਰਾ ਦਿੰਦੇ। ਪਰ ਜਿਹੜਾ ਪਰਮਾਤਮਾ ਨੂੰ ਮਿਲਣ ਦਾ ਕੰਮ ਹੈ ਇਹ ਤਾਂ ਗੁਰੂ ਹੀ ਕਰਾ ਸਕਦਾ, ਹੋਰ ਤਾਂ ਨਹੀਂ ਕੋਈ ਕਰਾ ਸਕਦਾ। ਗੁਰੂ ਬਿੱਟੋਂ ਹੋ ਵਾਰਿਆ, ਜਿਹੜਾ ਕੋਈ ਕੰਮ ਕਰਾ ਦੇਵੇ ਅਸੀਂ ਸਾਰੀ ਉਮਰ ਉਹਦਾ ਅਹਿਸਾਨ ਮੰਨਦੇ ਹਾਂ। ਫਲਾਣੇ ਬੰਦੇ ਨੇ ਸਾਡਾ ਇਹ ਕੰਮ ਕਢਾਇਆ ਸੀ ਸਾਡੇ, ਜੇ ਬੰਦਾ ਕੋਈ ਨੇਕ ਹੋਵੇ ਤੇ, ਜੇ ਅਕਿਰਤ ਘਣ ਹੋਵੇ, ਅਕਿਰਤ ਘਣ ਨੇ ਤਾਂ ਕਹਿਣਾ ਲੈ ਆਪਾਂ ਆਪਣਾ ਕੰਮ ਕਢਾ ਲਿਆ, ਹੁਣ ਆਪਾਂ ਇੱਥੋਂ ਕੀ ਲੈਣਾ। ਅਕਿਰਤ ਘਣ ਵੀ ਬਹੁਤ ਦੁਨੀਆਂ 'ਚ ਹੁੰਦੇ ਸਾਧ ਜਿਹੜੇ ਕਿਸੇ ਦੇ ਕੀਤੇ ਨੂੰ ਜਾਣਦੇ ਨਹੀਂ, ਪਰ ਜਿਹੜੇ ਚੰਗੇ ਬੰਦੇ ਹੁੰਦੇ ਉਹ ਕਿਸੇ ਦਾ ਮਾਮੂਲੀ ਤਾਂ ਮਾਮੂਲੀ ਵੀ ਅਹਿਸਾਨ ਮੰਨਦੇ। ਫਲਾਣੇ ਬੰਦੇ ਨੇ ਫਲਾਣੇ ਸਮੇਂ ਮੇਰੀ ਹੈਲਪ ਕੀਤੀ ਸੀ, ਆਹ ਮਦਦ ਕੀਤੀ ਸੀ, ਉਹਦਾ ਧੰਨਵਾਦ ਕਰਦੇ, ਥੈਂਕ ਯੂ ਕਰਦੇ। ਅਤੇ ਜਿਸ ਗੁਰੂ ਨੇ ਸਾਡੀ ਆਤਮਾ ਨੂੰ ਪਰਮਾਤਮਾ ਨਾਲ ਮਿਲਾਇਆ ਹੋਵੇ ਉਹਦਾ ਧੰਨਵਾਦ ਕਿੰਨੀ ਕੁ ਵਾਰੀ ਕਰਨਾ ਚਾਹੀਦਾ, ਕਿੰਨੀ ਵਾਰੀ ਕਰਨਾ ਚਾਹੀਦਾ, ਕਰੋੜਾਂ ਵਾਰੀ, ਲੱਖਾਂ ਵਾਰੀ ਕਰੀ ਜਾਣਾ। ਗੁਰੂ ਵਿੱਟੋਂ ਹੋ ਵਾਰਿਆ, ਵਾਰੇ ਵਾਰੇ ਜਾਵਾਂ। ਐਵੇਂ ਨਹੀਂ ਚਮਕੌਰ ਦੀ ਗੜੀ ਵਿੱਚ ਉਹ ਸਿੰਘਾਂ ਨੇ ਗੁਰੂ ਵਾਸਤੇ ਜਾਨਾਂ ਮਾਰੀਆਂ। ਆ ਜਿਹੜੇ ਅੱਜ ਕੱਲ੍ਹ ਲੀਚੀ ਪਿੱਚੀ ਰੌਲਾ ਪਾਈ ਜਾਂਦੇ ਦਸਵੇਂ ਪਾਤਸ਼ਾਹ ਦੇ ਖਿਲਾਫ, ਇਹਨਾਂ ਦੇ ਘਰਵਾਲੀ ਨਹੀਂ ਵੋਟ ਪਾਉਂਦੀ ਇਹਨਾਂ ਨੂੰ। ਜਿਹੜੇ ਆ ਮਹਾਰਾਜ ਦਸਵੇਂ ਪਾਤਸ਼ਾਹ ਦੀ ਨਿੰਦਾ ਕਰਦੇ ਨਾ, ਇਹਨਾਂ ਦੇ ਘਰ ਵਾਲੇ ਵੀ ਨਾ ਇਹਨਾਂ ਨੂੰ ਚੰਗਾ ਨਹੀਂ ਸਮਝਦੇ, ਜਨਾਨੀ ਨਹੀਂ ਚੰਗਾ ਸਮਝਦੀ। ਅਤੇ ਉਹਨਾਂ ਦੇ ਪਿੱਛੇ ਲੱਖਾਂ ਨੇ ਜਾਨਾਂ ਮਾਰਤੀਆਂ। ਅਨੰਦਪੁਰ ਸਾਹਿਬ ਕੀ ਭੰਗਾਣੀ ਦੇ ਜੰਗ ਵਿੱਚ, ਅੰਮ੍ਰਿਤਸਰ ਦੇ ਜੰਗ ਵਿੱਚ, ਚਮਕੌਰ ਸਾਹਿਬ ਦੇ ਜੰਗ ਵਿੱਚ, ਮਹਾਰਾਜ ਤੋਂ ਬਾਅਦ ਦਸਵੇਂ ਪਾਤਸ਼ਾਹ ਤੋਂ ਬੰਦੇ ਬਹਾਦਰ ਦੇ ਨਾਲ ਸਾਹਿਬਜ਼ਾਦਿਆਂ ਦੇ ਬਦਲੇ ਲਏ ਜਿਨ੍ਹਾਂ ਨੇ, ਉਹ 7000 ਸਿੰਘ ਉੱਥੇ ਸ਼ਹੀਦ ਹੋਇਆ ਸੀ ਜਿਸ ਦਿਨ ਸਰਹੰਦ ਦੀ ਲੜਾਈ, ਸਰਹੰਦ ਦਾ ਜੰਗ ਫਤਿਹ ਹੋਇਆ, ਸਾਹਿਬਜ਼ਾਦਿਆਂ ਦਾ ਬਦਲਾ ਲਿਆ। ਮਈ ਦਾ ਮਹੀਨਾ ਸੀ ਅਤੇ 1710 ਵਿੱਚ ਬਾਬੇ ਬੰਦੇ ਬਹਾਦਰ ਨੇ ਸਰਹੰਦ ਫਤਿਹ। ਐਵੇਂ ਨਹੀਂ ਹੋਈ ਸੀ, 7000 ਜਾਨਾਂ ਲੱਗੀਆਂ ਸੀ, 7000 ਬੰਦਾ ਮਰਨਾ ਸੌਖੀ ਗੱਲ ਨਹੀਂ, ਕਦੇ ਸੋਚਿਆ ਕਰੀ ਨਾ ਗੱਲਾਂ ਨੂੰ। ਉਹ 7000 ਬੰਦੇ ਸ਼ਹੀਦ ਹੋਏ ਜਾ ਕੇ, ਉਹਨਾਂ ਨੂੰ ਕੀ ਕੀ ਗਰਜ ਸੀ ਉਹਨਾਂ ਦੀ, ਕੀ ਉਹਨਾਂ ਦਾ ਕੀ ਵਿਗੜਿਆ ਸੀ? ਉਹ ਗੁਰੂ ਤੋਂ ਵਾਰੇ ਪਾਰੇ ਗਏ ਸੀ, ਉਹਨਾਂ ਨੂੰ ਗੁਰੂ ਕਲਗੀਆਂ ਵਾਲੇ ਵਿੱਚ ਕੁਝ ਰੁਚੀ ਸੀ, ਕੁਝ ਉਹਨਾਂ ਨਾਲ ਪਿਆਰ ਸੀ, ਕੋਈ ਗੁਰੂ ਨਾਲ ਕੋਈ ਉਹਨਾਂ ਦਾ ਰਿਸ਼ਤਾ ਸੀਗਾ। ਜਿਹੜੇ ਨਿੰਦਾ ਕਰਦੇ ਹੈ ਉਹਨਾਂ ਨਿੰਦਕਾਂ ਦੇ ਕੋਲ ਸਾਧ ਸੰਗਤ ਜੀ ਘਰ ਦੀਆਂ ਵੋਟਾਂ ਵੀ ਕੋਈ ਨਹੀਂ। ਘਰ ਵਾਲੇ ਵੀ ਕਹਿੰਦੇ ਵੀ ਇਹ ਬਕਵਾਸ ਮਾਰਦਾ ਰਹਿੰਦਾ, ਇਹਦੀ ਕੋਈ ਗੱਲ ਨਾ ਸੁਣੋ। ਕਹਿੰਦੇ ਮੈਂ ਕਈ ਦੇਖੇ, ਉਹ ਕਹਿੰਦੇ ਗਿਆਨੀ ਜੀ ਕਮਲਾ ਦਾ ਦਿਮਾਗ ਫਿਰਿਆ। ਜਨਾਨੀ ਕਹਿ ਦਿੰਦੀ, ਕਹਿੰਦੀ ਇਹਦਾ ਦਿਮਾਗ ਫਿਰਿਆ ਹੋਇਆ, ਚੁੱਪ ਚੁੱਪ ਕਰ ਜਾਓ। ਫਿਰ ਸਾਧ ਸੰਗਤ ਜੀ ਗੁਰੂ ਤੋਂ ਵਾਰੇ ਵਾਰੇ ਜਾਣਾ ਇਹ ਕੋਈ ਗੱਲ ਹੈ? ਗੁਰੂ ਨੇ ਕੁਝ ਦਿੱਤਾ, ਗੁਰੂ ਨੇ ਕੁਝ ਸਿੱਖਾਂ ਨੂੰ ਦਿੱਤਾ ਤਾਂ ਹੀ ਸਿੱਖਾਂ ਨੇ ਸੀਸ ਦਿੱਤੇ ਆ। ਗੁਰੂ ਨੇ ਕੀ ਦਿੱਤਾ? ਗੁਰੂ ਨੇ ਦਿੱਤਾ ਰੱਬ ਨਾਲ ਮਿਲਾਤਾ, ਮੁਕਤੀ ਦੇਤੀ ਹੈ, ਜਨਮ ਮਰਨ ਕੱਟ ਦਿੱਤਾ, ਦੁੱਖ ਲੇਖੇ ਭਰਮ ਸਭ ਚੁੱਕ ਕੇ ਪਰੇ ਮਾਰੇ ਨੇ। ਗੁਰੂ ਵਿੱਟੋਂ ਹੋ ਵਾਰਿਆ, ਜਿਸ ਮਿਲ ਸੱਚ ਸੁਆਓ ਰਹਾਓ, ਵਿਸਰਾਮ ਦੇ ਕੇ ਪਾਤਸ਼ਾਹ ਕਥਨ ਕਰਦੇ ਨੇ। ਸਗੁਨ ਅਪ ਸਗੁਨ ਤਿਸ ਕਉ ਲੱਗੈ, ਜਿਸ ਚੀਤ ਨ ਆਵੈ। ਸਗਨਾਂ ਦੇ ਅਪਸਗਨਾਂ ਦਾ ਦੁਨੀਆਂ 'ਚ ਬਹੁਤ ਵਿਚਾਰ ਕੀਤਾ ਜਾਂਦਾ। ਕਈ ਤਰ੍ਹਾਂ ਦੇ ਸਗਨ ਚੰਗੇ, ਅਪਸਗਨ ਮਾੜੇ ਮੰਨੇ ਜਾਂਦੇ। ਜੇ ਕੋਈ ਘਰੋਂ ਨਿਕਲਿਆ, ਪਿੱਛੋਂ ਕਿਸੇ ਨੇ ਛਿੱਕ ਮਾਰ ਦਿੱਤੀ, ਕਹਿੰਦੇ ਉਹ ਪਿੱਛੋਂ ਛਿੱਕ ਮਾਰਤੀ, ਕੰਮ ਨਹੀਂ ਬਣਨਾ, ਅਪਸਗਨ ਹੋ ਗਿਆ। ਕੋਈ ਖਾਲੀ ਭਾਂਡਾ ਲੈ ਕੇ ਅੱਗੋਂ ਦੀ ਮਿਲ ਗਿਆ, ਬਾਲਟੀ ਖਾਲੀ, ਤਸਲਾ ਖਾਲੀ, ਓਹੋ ਕੰਮ ਨਹੀਂ ਬਣਨਾ। ਜੇ ਕੋਈ ਬਿੱਲੀ ਰਾਹ ਕੱਟ ਗਈ, ਓਹੋ ਕਹਿੰਦੇ ਬੜਾ ਮਾੜਾ ਹੋ ਗਿਆ, ਬਿੱਲੀ ਰਾਹ ਕੱਟ ਗਈ। ਜਾਂ ਕਿਸੇ ਨੇ ਪਿਛਲੇ ਪਾਸਿਓਂ ਆਵਾਜ਼ ਮਾਰਤੀ ਜਾਂਦਿਆਂ, ਬੜਾ ਅਪਸਗਨ ਹੋ ਗਿਆ। ਜਾਂ ਸਗਨ ਵੀ ਹੁੰਦੇ ਨੇ, ਕੋਈ ਅੱਗੋਂ ਦੀ ਘਰੋਂ ਨਿਕਲਿਆ ਅਤੇ ਅੱਗੋਂ ਕੋਈ ਬੜਾ ਚੰਗਾ ਬੰਦਾ ਮਿਲ ਗਿਆ, ਕਹਿੰਦੇ ਬੜਾ ਚੰਗਾ ਬੰਦਾ ਬਣਿਆ, ਮੱਥੇ ਚੰਗੇ ਵਾਲਾ, ਚੰਗਾ ਬੰਦਾ ਮੱਥੇ ਲੱਗਿਆ, ਕੰਮ ਬਣ ਜਾਏਗਾ, ਬੜਾ ਚੰਗਾ ਸਗਨ ਹੈ। ਫੌਜ ਜੰਗ ਨੂੰ ਚੜ੍ਹੀ, ਪਿਛਲੇ ਪਾਸਿਓਂ ਹਵਾ ਆਈ, ਕਹਿੰਦੇ ਬੜਾ ਚੰਗਾ ਸਗਨ ਹੈ। ਸਾਹਮਣੇ ਦੀ ਹਵਾ ਆ ਕੇ ਕਹਿੰਦੇ ਬੜਾ ਮਾੜਾ ਸਗਨ ਹੈ। ਇੱਦਾਂ ਦੀਆਂ ਚੀਜ਼ਾਂ, ਸਗਨ ਅਪਸਗਨ ਜਿਹੜੇ ਨੇ, ਉਹ ਦੁਨੀਆ ਮੰਨਦੀ ਹੈ। ਪਰ ਮਹਾਰਾਜ ਕਹਿੰਦੇ ਇਹ ਸਗਨ ਅਪਸਗਨ ਉਹਨੂੰ ਲੱਗਦੇ ਨੇ ਜਿਹਨੂੰ ਵਾਹਿਗੁਰੂ ਚੇਤੇ ਨਹੀਂ ਆਉਂਦਾ। ਜਿਹਨੂੰ ਵਾਹਿਗੁਰੂ ਚੇਤੇ ਨਹੀਂ ਆਉਂਦਾ, ਉਹਦੇ ਉੱਤੇ ਸਗਨਾਂ ਅਪਸਗਨਾਂ ਦਾ ਅਸਰ ਹੁੰਦਾ ਹੈ। ਸਗਨ ਅਪਸਗਨ ਤਿਸ ਕਉ ਲੱਗੈ, ਜਿਸ ਚੀਤ ਨ ਆਵੈ। ਜਿਹਨੂੰ ਵਾਹਿਗੁਰੂ ਚੇਤੇ ਨਹੀਂ ਆਉਂਦਾ, ਜਿਹਨੂੰ ਵਾਹਿਗੁਰੂ ਚੇਤੇ ਆਉਂਦਾ, ਉਹਨੂੰ ਕੋਈ ਸਗਨ ਅਪਸਗਨ ਨਹੀਂ ਲੱਗਦਾ। ਉਹਦੇ 'ਤੇ ਕੋਈ ਜਾਦੂ ਟੂਣਾ ਨਹੀਂ, ਉਦੋਂ ਕੋਈ ਕਿਸੇ ਚੀਜ਼ ਦਾ ਕੋਈ ਅਸਰ ਨਹੀਂ। ਉਹਦੇ ਸਦਾ ਹੀ ਖਜ਼ਾਨੇ ਭਰੇ ਰਹਿੰਦੇ ਆ। ਤਿਸ ਜਮ ਨੇੜ ਨ ਆਵਈ, ਜੋ ਹਰ ਪ੍ਰਭ ਭਾਵ। ਉਹਦੇ ਨੇੜੇ ਤਾਂ ਜਮਦੂਤ ਵੀ ਨਹੀਂ ਆਉਂਦੇ, ਜਿਹੜਾ ਵਾਹਿਗੁਰੂ ਨੂੰ ਪਾ ਜਾਂਦਾ ਹੈ, ਉਹਦੇ ਤੋਂ ਜਮਦੂਤ ਵੀ ਪਰੇ ਹਟ ਜਾਂਦੇ ਨੇ। ਪੁੰਨ ਦਾਨ ਜਪ ਤਪ ਜੇਤੇ ਸਭ ਉੱਪਰ ਨਾਮ। ਜਿੰਨੇ ਵੀ ਪੁੰਨ ਦਾਨ ਜਪ ਤਪ ਹਨ, ਉਹਨਾਂ ਸਾਰਿਆਂ ਤੋਂ ਉੱਤੇ ਪਰਮੇਸ਼ਰ ਦਾ ਨਾਮ ਹੈ। ਕੋਈ ਬਹੁਤ ਦਾਨ ਕਰੇ, ਬਹੁਤ ਪੁੰਨ ਕਰੇ, ਨਾਮ ਨਾ ਜਪੇ, ਪਰਮੇਸ਼ਰ ਨਾਲ ਭਗਤ ਪਿਆਰ ਨਾਲ ਵਾਹਿਗੁਰੂ ਵਾਹਿਗੁਰੂ ਨਾ ਆਖੇ, ਉਹਦਾ ਦਾਨ ਪੁੰਨ ਲੇਖੇ 'ਚ ਨਹੀਂ ਪੈਂਦਾ। ਉਹ ਆਪਣੀ ਰਿੱਧੀਆਂ ਸਿੱਧੀਆਂ ਵਾਸਤੇ ਕੋਈ ਜਪ ਵੀ ਕਰੀ ਜਾਵੇ, ਕਰਮ ਮਾਤਾ ਸ਼ਕਤੀਆਂ ਪ੍ਰਾਪਤ ਕਰਨ ਲਈ ਕੋਈ ਤਪ ਵੀ ਕਰੀ ਜਾਵੇ, ਲੇਖੇ 'ਚ ਨਹੀਂ ਪੈਂਦਾ। ਉਹਦੇ ਉਲਟਾ ਜੇ ਕੋਈ ਇੱਕ ਵਾਰੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਕਹਿ ਦੇਵੇ, ਤਾਂ ਉਹਦਾ ਸਾਰਾ ਜਪ ਤਪ ਸੰਜਮ ਕੀਤਾ ਹੋਇਆ ਸਫਲਾ ਹੋ ਜਾਂਦਾ। ਇਸ ਕਰਕੇ ਨਾਮ ਸਾਰਿਆਂ ਤੋਂ ਉੱਪਰ ਹੈ। ਨਾਮ ਤੁਲ ਕਛ ਅਵਰ ਨਾ ਹੋਏ, ਨਾਨਕ ਨਾਮ ਪਾਵੈ ਜਨਕ ਹੋਏ। ਹਰ ਹਰ ਰਸਨਾ ਜੋ ਜਪੈ ਤਿਸ ਪੂਰਨ ਕਾਮ। ਜਿਹੜਾ ਬੰਦਾ ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਜਪਦਾ, ਉਹਦੇ ਕੰਮ ਪੂਰੇ ਹੁੰਦੇ ਆ। ਪੈ ਬਿਨਸੇ ਪਰਮ ਮੋਹ ਗਏ, ਕੋ ਦਿਸੈ ਨਾ ਬੀਆ। ਸਾਰੇ ਪੈ ਬਿਨਸ ਗਏ, ਸਾਰੇ ਮੋਹ ਅਤੇ ਭਰਮ ਮਿਟ ਗਏ, ਹੁਣ ਕੋਈ ਦੂਜਾ ਦਿਸਦਾ ਹੀ ਨਹੀਂ। ਸਾਰਿਆਂ ਵਿੱਚ ਅਕਾਲ ਪੁਰਖ ਦੀ ਜੋਤ ਦਿਸਦੀ ਹੈ। ਨਾਨਕ ਰਾਖੇ ਪਾਰ ਬਮ, ਫਿਰ ਦੁੱਖ ਨਾ ਥੀਆ। ਮਹਾਰਾਜ ਕਹਿੰਦੇ ਪਰਮੇਸ਼ਰ ਨੇ ਰੱਖਿਆ ਕੀਤੀ ਆਪਣੇ ਭਗਤਾਂ ਸੰਤਾਂ ਦੀ, ਆਪਣੀ ਗੋਦ ਵਿੱਚ ਲੈ ਲਿਆ, ਹੁਣ ਕੋਈ ਦੁੱਖ ਨਹੀਂ ਵਿਆਪਦਾ। ਸੋ ਪਿਆਰੀ ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ, ਧੰਨ ਸ਼੍ਰੀ ਗੁਰੂ ਨਾਨਕ ਦੇਵ, ਗੁਰੂ ਗੋਬਿੰਦ ਸਿੰਘ, ਕਿਰਪਾ ਬਖਸ਼ਿਸ਼ ਕਰਨ, ਆਪਣੇ ਚਰਨਾਂ ਨਾਲ ਜੋੜਨ, ਅਤੇ ਆਪਣੀ ਬਾਣੀ ਦਾ ਵਿਸ਼ਵਾਸ, ਭਰੋਸਾ, ਭਗਤੀ, ਨਾਮ ਦੀ ਇਹ ਕਮਾਈ ਸਾਨੂੰ ਬਖਸ਼ ਦੇਣ। ਮੀਆਂ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।